ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਪਿਆਰੀ ਤੇ ਸੰਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਦੇਖਦੇ ਹਾਂ ਕਿ ਗੁਰਬਾਣੀ ਵਿੱਚ ਸ਼ਬਦ ਅਤੇ ਨਾਮ ਦਾ ਬੇਅੰਤ ਵਾਰੀ ਜ਼ਿਕਰ ਆਇਆ ਹੈ ਤੇ ਇਹ ਸ਼ਬਦ ਸੁਰਤ ਦਾ ਮਾਰਗ ਆਤਮਕ ਪੰਥ ਤੇ ਚੱਲਣ ਵਾਲੇ ਜਗਿਆਸੂਆਂ ਲਈ ਬਹੁਤ ਹੀ ਅਹਿਮੀਅਤ ਰੱਖਦਾ ਹੈ। ਤੇ ਸ਼ਬਦ ਸੁਰਤ ਦੇ ਮਾਰਗ ਵਿੱਚ ਚੱਲਣ ਲਈ ਕਿਹੜੇ ਨੁਕਤੇ ਸਾਨੂੰ ਸਹਾਈ ਹੋ ਸਕਦੇ ਹਨ, ਇਸ ਦਾ ਅੱਜ ਦੇ ਲੇਖ ਵਿੱਚ ਵਿਸਥਾਰ ਸਹਿਤ ਵਰਣਨ ਹੈ ਜੀ। ਬਹੁਤ ਹੀ ਪਿਆਰ ਨਾਲ ਸ਼੍ਰਵਣ ਕਰਨਾ। ਸ਼ਬਦ ਭਾਗ ਤੀਜਾ। ਹਾਂ ਜੀ, ਸ਼ਬਦ ਦੀ ਕਮਾਈ, ਸਾਡੀ ਆਤਮਕ ਮੰਜ਼ਲ ਸ਼ਬਦ ਸੁਰਤ ਲਿਵਲੀਨ ਹੈ। ਸਾਡੀ ਆਤਮਕ ਮੰਜ਼ਿਲ ਸ਼ਬਦ ਸੁਰਤ ਲਿਵਲੀਨ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਸ਼ਬਦ ਸੁਰਤ ਲਿਵ ਗੁਰਸਿੱਖ ਸੰਧ ਮਿਲੇ, ਸੋਹੋਂ ਹੰਸੇ ਏਕ ਮੈਂ ਆਪਾ ਆਪ ਚੀਨ ਹੈ। ਸ਼ਬਦ ਸੁਰਤ ਲਿਵਲੀਨ ਪਰਬੀਨ ਭਏ, ਪੂਰਨ ਬ੍ਰਹਮ ਏਕੈ ਏਕ ਪਹਿਚਾਨੀਐ। ਸ਼ਬਦ ਸੁਰਤ ਲਿਵ ਅਲਖ ਲਖਾਏ, ਸ਼ਬਦ ਸੁਰਤ ਲਿਵਲੀਨ ਦੀ ਉੱਚੀ ਸੁੱਚੀ ਮੰਜ਼ਿਲ ਤੱਕ ਪਹੁੰਚਣ ਲਈ ਜਗਿਆਸੂ ਨੂੰ ਲਗਾਤਾਰ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੀ ਕਮਾਈ ਕਰਨ ਦੀ ਲੋੜ ਹੈ। ਹਾਂਜੀ, ਸ਼ਬਦ ਸੁਰਤ ਲਿਵਲੀਨ ਦੀ ਉੱਚੀ ਸੁੱਚੀ ਮੰਜ਼ਿਲ ਤੱਕ ਪਹੁੰਚਣ ਲਈ ਜਗਿਆਸੂ ਨੂੰ ਲਗਾਤਾਰ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੀ ਕਮਾਈ ਕਰਨ ਦੀ ਲੋੜ ਹੈ। ਇਹ ਕਮਾਈ ਅਤਿਅੰਤ ਲੰਬੀ ਅਤੇ ਕਠਿਨ ਹੋਣ ਕਾਰਨ ਕੋਈ ਵਿਰਲਾ ਹੀ ਇਸ ਕਠਿਨ ਸਾਧਨਾ ਨੂੰ ਘਾਲਦਾ ਜਾਂ ਅਪਣਾਉਂਦਾ ਹੈ। ਅੰਦਿਨ ਭਗਤ ਗੁਰਸ਼ਬਦੀ ਹੋਏ, ਗੁਰਮਤ ਵਿਰਲਾ ਬੂਝੈ ਕੋਏ। ਹਾਂਜੀ, ਵਿਰਲਾ ਕੋ ਚੀਨਸ ਗੁਰਸ਼ਬਦ ਮਿਲਾਏ, ਰਾਗ ਨਾਦ ਸਭ ਕੋ ਸੁਣੇ, ਸ਼ਬਦ ਸੁਰਤ ਸਮਝੈ ਵਿਰਲੋਈ। ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਮਨੁੱਖਾ ਦੇਹੀ ਮਿਲੀ ਹੈ ਅਤੇ ਕੇਵਲ ਮਨੁੱਖਾ ਦੇਹੀ ਵਿੱਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਅਤੇ ਆਵਾਗਮਨ ਦਾ ਚੱਕਰ ਮੁੱਕਦਾ ਹੈ। ਸ਼ਬਦ ਸੁਰ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਲਈ ਸ਼ਬਦ ਸੁਰ ਦੀ ਕਮਾਈ ਕਰਨੀ ਹੀ ਇਨਸਾਨ ਦਾ ਸਭ ਤੋਂ ਜ਼ਰੂਰੀ ਅਤੇ ਸ੍ਰੇਸ਼ਟ ਧਰਮ ਹੈ। ਇਸ ਨੂੰ ਅਸੀਂ ਫਿਰ ਦੁਹਰਾ ਲਈਏ ਕਿ ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਮਨੁੱਖਾ ਦੇਹੀ ਮਿਲੀ ਹੈ ਅਤੇ ਕੇਵਲ ਮਨੁੱਖਾ ਦੇਹੀ ਵਿੱਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਅਤੇ ਆਵਾਗਮਨ ਦਾ ਚੱਕਰ ਮੁੱਕਦਾ ਹੈ। ਸ਼ਬਦ ਸੁਰ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਲਈ ਸ਼ਬਦ ਸੁਰ ਦੀ ਕਮਾਈ ਕਰਨੀ ਹੀ ਇਨਸਾਨ ਦਾ ਸਭ ਤੋਂ ਜ਼ਰੂਰੀ ਅਤੇ ਸ੍ਰੇਸ਼ਟ ਧਰਮ ਹੈ। ਇਸ ਵਿਚਾਰ ਦੀ ਗੁਰਬਾਣੀ ਇਉਂ ਪ੍ਰੋੜਤਾ ਕਰਦੀ ਹੈ। ਉੱਤਮ ਉੱਚਾ ਸ਼ਬਦ ਕਾਮ, ਸ਼ਬਦ ਕਮਾਈਏ ਖਾਈਏ ਸਾਰ, ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ, ਅੱਗੇ ਜਾਤ ਨਾ ਪੁੱਛੀਏ ਕਰਨੀ ਸ਼ਬਦ ਹੈ ਸਾਰ। ਇਸ ਲਈ ਗੁਰਬਾਣੀ ਵਿੱਚ ਸ਼ਬਦ ਦੇ ਪ੍ਰਕਾਸ਼ ਲਈ ਗੁਰੂ ਅੱਗੇ ਅਰਦਾਸ ਤੇ ਜੋਦੜੀ ਕਰਨ ਦੀ ਪ੍ਰੇਰਣਾ ਕੀਤੀ ਹੈ। ਗੁਰਦੇਵੋ ਸ਼ਬਦ ਸੁਭਾਏ, ਮੈਂ ਮੂੜ ਨਿਸਤਾਰੀ ਹੈ ਰਾਮ। ਪਿਛਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਭੈ ਭਾਵਨੀ ਬਿਸਮਾਦੀ ਸਿਫਤ ਅਤੇ ਇਲਾਹੀ ਪ੍ਰੇਮ ਹੀ ਸ਼ਬਦ ਸੁਰਤ ਦਾ ਅਦ੍ਰਿਸ਼ਟ ਤੇ ਸੂਖਮ ਮਾਰਗ ਹੈ। ਭੈ ਭਾਵਨੀ ਬਿਸਮਾਦੀ ਸਿਫਤ ਅਤੇ ਇਲਾਹੀ ਪ੍ਰੇਮ ਹੀ ਸ਼ਬਦ ਸੁਰਤ ਦਾ ਅਦ੍ਰਿਸ਼ਟ ਤੇ ਸੂਖਮ ਮਾਰਗ ਹੈ। ਇਸ ਮਾਰਗ ਤੇ ਚੱਲਣ ਲਈ ਜਗਿਆਸੂ ਨੂੰ ਲਗਾਤਾਰ ਗੁਰੂ ਸ਼ਬਦ ਦੀ ਕਮਾਈ ਦੀ ਲੋੜ ਹੈ। ਗੁਰੂ ਸ਼ਬਦ ਦੀ ਕਮਾਈ ਦੇ ਮੁੱਖ ਅੰਗ ਜਾਂ ਪੱਖ ਹੇਠਾਂ ਦਿੱਤੇ ਜਾਂਦੇ ਹਨ। ਹਾਂਜੀ, ਹੁਣ ਦੇਖੀਏ ਅਸੀਂ ਕਿ ਗੁਰਬਾਣੀ ਦੇ ਅੰਤਰੀਵ ਭਾਵ ਸਮਝਣੇ। ਗੁਰਬਾਣੀ ਨੂੰ ਧਿਆਨ ਨਾਲ ਤੇ ਇਕਾਗਰਚਿਤ ਹੋ ਕੇ ਪੜ੍ਹਨਾ ਜਾਂ ਸੁਣਨਾ, ਗੁਰਬਾਣੀ ਦੀ ਅਨੁਭਵੀ ਵਿਚਾਰ ਕਰਨੀ, ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਲਗਾਤਾਰ ਸਿਮਰਨ ਤੇ ਸੇਵਾ ਕਰਨੀ, ਬਿਸਮਾਦੀ ਸਿਫਤ ਤੇ ਪ੍ਰੇਮਾ ਭਗਤੀ ਦ੍ਰਿੜ ਕਰਨੀ, ਫਿਰ ਜੀ ਗੁਰਮੰਤਰ ਦਾ ਭਾਵਨਾ ਸਹਿਤ ਬਾਰੰਬਾਰ ਅਭਿਆਸ ਜਾਂ ਅੰਤਰਮੁਖੀ ਸਿਮਰਨ ਕਰਨਾ, ਸ਼ਬਦ ਤੇ ਸਾਧ ਸੰਗਤ ਦੀ ਸਹਾਇਤਾ ਨਾਲ ਮਨ ਨੂੰ ਖੋਜਣਾ। ਸੋ ਪਹਿਲਾ ਹੈ ਜੀ ਗੁਰਬਾਣੀ ਦੇ ਅੰਤਰੀ ਭਾਵ ਸਮਝਣੇ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਵਿੱਚ ਅਧਿਆਤਮਿਕ ਗਿਆਨ ਬਹੁਤ ਮੁਸ਼ਕਲ ਭਾਸ਼ਾ ਵਿੱਚ ਲਿਖਿਆ ਹੋਣ ਕਰਕੇ ਆਮ ਸਧਾਰਕ ਮਨੁੱਖ ਦੀ ਸਮਝ ਤੋਂ ਬਾਹਰ ਹੈ। ਇਸ ਲਈ ਧਰਮ ਕੇਵਲ ਗਿਆਨੀਆਂ, ਵਿਦਵਾਨਾਂ, ਫਿਲਾਸਫਰਾਂ ਤੇ ਪੜ੍ਹੇ ਲਿਖੇ ਲੋਕਾਂ ਵਿਚਕਾਰ ਵਾਦ ਵਿਵਾਦ ਦਾ ਵਿਸ਼ਾ ਹੀ ਬਣ ਕੇ ਰਹਿ ਗਿਆ। ਪਰ ਗੁਰੂ ਨਾਨਕ ਸਾਹਿਬ ਨੇ ਅਧਿਆਤਮਿਕ ਗਿਆਨ ਸਰਲ ਤੇ ਲੋਕ ਭਾਸ਼ਾ ਵਿੱਚ ਬਖਸ਼ਿਸ਼ ਕੀਤਾ ਤਾਂ ਕਿ ਸਧਾਰਨ ਇਨਸਾਨ ਧਰਮ ਨੂੰ ਸਮਝ ਕੇ ਆਪਣਾ ਜੀਵਨ ਸਫਲਾ ਕਰ ਸਕੇ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਸਮਝ ਕੇ ਇਸ ਦਾ ਰਸ ਨਹੀਂ ਮਾਣਦੇ, ਸਗੋਂ ਇਸ ਤੋਂ ਬੇਧਿਆਨੇ ਪਾਠ ਕਰਕੇ ਹੀ ਸੰਤੁਸ਼ਟ ਹੋਏ ਬੈਠੇ ਹਾਂ। ਗੁਰਬਾਣੀ ਦੇ ਅਰਥ ਬੋਧ ਤੋਂ ਬਗੈਰ ਇਸ ਦੀ ਵਿਚਾਰ ਨਹੀਂ ਹੋ ਸਕਦੀ ਅਤੇ ਭਾਵ ਭਾਵਨਾ ਨਹੀਂ ਉਪਜ ਸਕਦੀ। ਇਸ ਲਈ ਭਾਈ ਗੁਰਦਾਸ ਜੀ ਗੁਰਬਾਣੀ ਦੇ ਅੰਤਰੀ ਭਾਵ ਸਮਝ ਕੇ ਮਨੁੱਖਾ ਜੀਵਨ ਸਫਲ ਕਰਨ ਲਈ ਇਉਂ ਪ੍ਰੇਰਣਾ ਦਿੰਦੇ ਹਨ। ਗੁਰਮੁਖ ਜਨਮ ਸਕਾਰ ਥਾ ਗੁਰਬਾਣੀ ਪੜ ਸਮਝ ਸੁਨੇ ਹੀ, ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੈ ਲਿਖੈ, ਗੁਰਸਿੱਖੀ ਦਾ ਬੁਝਣਾ ਗਿਆਨ ਧਿਆਨ ਅੰਤਰ ਕਿਵ ਆਣੈ। ਧਿਆਨ ਅਗਲਾ ਹੈ ਜੀ। ਧਿਆਨ ਧਿਆਨ ਜਾਂ ਇਕਾਗਰ ਚਿਤ ਹੋ ਕੇ ਸ਼ਬਦ ਦੀ ਕਮਾਈ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਣਾ ਕੀਤੀ ਗਈ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਇੱਕ ਮਨ ਜਿਨ ਧਿਆਇਆ ਕਾਟੀ ਗਲੋਂ ਤਿਸੇ ਜਮ ਫਾਸੀ, ਇੱਕ ਮਨ ਇੱਕ ਅਰਾਧਨਾ ਗੁਰਮਤ ਆਪ ਗਵਾਏ ਸੁਹੇਲੇ। ਉੱਪਰਲੇ ਗੁਰਬਾਣੀ ਦੇ ਪ੍ਰਮਾਣਾ ਤੋਂ ਸਪਸ਼ਟ ਹੈ ਕਿ ਇਕਾਗਰਤਾ ਜਾਂ ਧਿਆਨ ਸ਼ਬਦ ਦੀ ਕਮਾਈ ਦਾ ਜ਼ਰੂਰੀ ਅੰਗ ਹੈ। ਇਸ ਲਈ ਗੁਰਬਾਣੀ ਜਾਂ ਸ਼ਬਦ ਨੂੰ ਸਮਝ ਕੇ ਧਿਆਨ ਨਾਲ ਸੁਣਨ, ਪੜ੍ਹਨ, ਵਿਚਾਰਨ, ਗਾਉਣ ਨਾਲ ਹੀ ਸ਼ਬਦ ਸੁਰਤ ਦਾ ਮੇਲ ਹੋ ਸਕਦਾ ਹੈ। ਸ਼ਬਦ ਦੀ ਵਿਚਾਰ ਭਾਵਨਾ ਅਤੇ ਕਮਾਈ ਨੂੰ ਇੱਕ ਨੁਕਤੇ 'ਤੇ ਟਿਕਾਉਣਾ ਜਾਂ ਇੱਕ ਸੁਰ ਕਰਨਾ ਹੀ ਧਿਆਨ ਜਾਂ ਇਕਾਗਰਤਾ ਕਿਹਾ ਜਾਂਦਾ ਹੈ, ਜਿਸ ਨਾਲ ਸ਼ਬਦ ਸੁਰਤ ਲਿਵਲੀਨ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਨੂੰ ਅਸੀਂ ਫਿਰ ਦੁਹਰਾ ਲਈਏ ਜੀ ਕਿ ਸ਼ਬਦ ਦੀ ਵਿਚਾਰ ਭਾਵਨਾ ਅਤੇ ਕਮਾਈ ਨੂੰ ਇੱਕ ਨੁਕਤੇ 'ਤੇ ਟਿਕਾਉਣਾ ਜਾਂ ਇੱਕ ਸੁਰ ਕਰਨਾ ਹੀ ਧਿਆਨ ਜਾਂ ਇਕਾਗਰਤਾ ਕਿਹਾ ਜਾਂਦਾ ਹੈ, ਜਿਸ ਨਾਲ ਸ਼ਬਦ ਸੁਰਤ ਲਿਵਲੀਨ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਅਤੀ ਸੂਖਮ ਸ਼ਬਦ ਸੁਰਤ ਦੀ ਕਮਾਈ ਲਈ ਚੇਤਨਤਾਈ, ਸ਼ਰਧਾ ਭਾਵਨੀ, ਬੇਅੰਤ ਕਾਲਨਾ ਅਤੇ ਸਹੀ ਅਗਵਾਈ ਦੀ ਲੋੜ ਹੈ। ਗੁਰਬਾਣੀ ਜਾਂ ਸ਼ਬਦ ਨੂੰ ਇਕਾਗਰ ਚਿੱਤ ਧਿਆਨ ਨਾਲ ਸੁਣਨ ਦੀ ਮਹਾਨਤਾ ਤੇ ਜ਼ਰੂਰਤ ਸਮਝਣ ਲਈ ਹੇਠ ਲਿਖੀ ਮਿਸਾਲ ਦਿੱਤੀ ਜਾਂਦੀ ਹੈ। ਆਤਸੀ ਸ਼ੀਸ਼ੇ ਕੌਨਵਿਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਕਨਵਰਜ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਕੰਡੈਂਸਡ ਪਾਵਰਫੁੱਲ ਬੀਮ ਬਣ ਜਾਂਦੀ ਹੈ। ਇਸ ਗੂੜੀ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇੰਟੈਂਸਿਟੀ ਆਫ ਹੀਟ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਜਿੱਥੇ ਸ਼ਕਤੀਸ਼ਾਲੀ ਕੇਂਦਰਿਤ ਕਿਰਨ ਵਿੱਚ ਗਰਮੀ ਵੱਧ ਜਾਂਦੀ ਹੈ, ਉੱਥੇ ਇਸ ਕਿਰਨ ਵਿੱਚ ਪ੍ਰਕਾਸ਼ ਵੀ ਬਹੁਤ ਤੇਜ਼ ਹੋ ਜਾਂਦਾ ਹੈ। ਇਵੇਂ ਹੀ ਸ਼ਬਦ ਵਿੱਚ ਸੁਰਤ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਦਾਮਨਿਕ ਸ਼ਕਤੀ ਅਤੇ ਅਨੁਭਵੀ ਪ੍ਰਕਾਸ਼ ਦੇ ਤੇਜ਼ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ। ਜ਼ਿਆਦਾਤਰ ਜਿਗਿਆਸੂ ਸ਼ਬਦ ਨੂੰ ਧਿਆਨ ਅਤੇ ਇਕਾਗਰ ਚਿਤ ਹੋ ਕੇ ਨਹੀਂ ਪੜ੍ਹਦੇ ਜਾਂ ਸੁਣਦੇ, ਇਸ ਲਈ ਉਹਨਾਂ ਨੂੰ ਸ਼ਬਦ ਦੀਆਂ ਦੈਵੀ ਬਰਕਤਾਂ ਨਸੀਬ ਨਹੀਂ ਹੁੰਦੀਆਂ। ਸ਼ਬਦ ਨੂੰ ਇਕਾਗਰ ਚਿਤ ਹੋ ਕੇ ਵਿਚਾਰਨ ਅਤੇ ਸੁਣਨ ਪ੍ਰਤੀ ਗੁਰਬਾਣੀ ਵਿੱਚ ਇਉਂ ਸੇਧ ਪ੍ਰੇਰਣਾ ਅਤੇ ਲਾਭ ਦਰਸਾਏ ਹਨ। ਹਾਂਜੀ, ਫਿਰ ਰਸਾਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ। ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ। ਚਿਮ ਚਿਮ ਵਰਸੇ ਅੰਮ੍ਰਿਤ ਤਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਸ਼ਬਦ ਸੁਣੀਏ ਸ਼ਬਦ ਬੁਝੀਏ, ਸੱਚ ਰਹੇ ਲਿਵ ਲਾਏ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਅਗਲਾ ਹੈ ਜੀ ਅਨੁਭਵੀ ਵਿਚਾਰ। ਅਸਲ ਵਿੱਚ ਮਨ ਦੀਆਂ ਸਾਡੀਆਂ ਜਿਹੜੀਆਂ ਨੀਵੀਆਂ ਅਤੇ ਵਿਕਾਰੀ ਰੁਚੀਆਂ ਅਨੁਸਾਰ ਮਨੁੱਖੀ ਸੁਰਤ ਦਿਨ ਰਾਤ ਘਟੀਆ ਕਿਸਮ ਦੇ ਸਵਾਦਾਂ, ਖਿਆਲਾਂ, ਵਲਵਲਿਆਂ, ਦ੍ਰਿਸ਼ਾਂ, ਮਾਇਕੀ ਬਸਮਾਤ ਦੇ ਰੋਲ ਕਚੋਲੇ ਵਿੱਚ ਖਚਤ ਅਤੇ ਗਵਾਚੀ ਰਹਿੰਦੀ ਹੈ। ਹਾਂਜੀ, ਸਾਡੀ ਸੁਰਤ, ਜਿਸ ਕਾਰਨ ਇਨਸਾਨ ਨੂੰ ਸਤਿਗੁਰੂ ਦਾ ਤੱਤ ਸ਼ਬਦ ਸੁਣਾਈ ਨਹੀਂ ਦਿੰਦਾ ਅਤੇ ਨਾ ਹੀ ਮਿੱਠਾ ਲੱਗਦਾ ਹੈ। ਇਸ ਸੱਚਾਈ ਬਾਰੇ ਗੁਰਬਾਣੀ ਇਹੋ ਕਟਾਕ ਕਰਦੀ ਹੈ, ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਤੇ ਅਗਵਾਈ ਅਥਵਾ ਸਾਧ ਸੰਗਤ ਵਿੱਚ, ਹਾਂਜੀ, ਪਹਿਲਾ ਹੁਣ ਇੱਥੇ ਫਿਰ ਕੁਛ ਨੁਕਤੇ ਦੱਸੇ ਗਏ ਹਨ ਕਿ ਸ਼ਬਦ ਦੀ ਸੂਖਮਤਾ, ਬਾਰੀਕੀ, ਗਹਿਰਾਈਆਂ ਅਤੇ ਭਾਵਨਾਵਾਂ ਨੂੰ ਮਾਣਨ ਲਈ, ਸੁਰਤ ਨੂੰ ਸੁਚੇਤ ਅਤੇ ਸਾਵਧਾਨ ਬਣਾਉਣ ਲਈ, ਸ਼ਬਦ ਸੁਰ ਦੇ ਅਭਿਆਸ ਦੇ ਚਾਅ ਅਤੇ ਉੱਦਮ ਲਈ, ਰੋਜ਼ਾਨਾ ਦੇ ਰਸਮੀ ਪਾਠ, ਕੀਰਤਨ, ਨਿਤਨੇਮ ਦਾ ਆਨੰਦ ਮਾਣਨ ਲਈ ਗੁਰਬਾਣੀ ਵਿਚਾਰ ਅਤੇ ਸ਼ਬਦ ਦੀ ਕਮਾਈ ਲਾਜ਼ਮੀ ਹੈ। ਉੱਤਮ ਕਰਨੀ ਸ਼ਬਦ ਵਿਚਾਰ, ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਅੰਮ੍ਰਿਤ ਪੀਵੈ ਨਿਰਮਲ ਸਾਰ। ਐਨਸ ਰੰਗ ਰਾਤੀ ਜਿਉ ਗੁਰ ਸ਼ਬਦ ਵਿਚਾਰੇ, ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ, ਗੁਰ ਕੈ ਸ਼ਬਦ ਵਿਚਾਰ ਅੰਤਿਨ ਹਰ ਜਪ ਜਾਪਣਾ, ਸਦਾ ਮੀਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ। ਆਮ ਤੌਰ ਤੇ ਬਹੁਤ ਸਾਰੇ ਜਗਿਆਸੂ ਗੁਰਬਾਣੀ ਦੀ ਦਿਮਾਗੀ ਵਿਚਾਰ ਕਰਕੇ ਹੀ ਸੰਤੁਸ਼ਟ ਹਨ, ਜਿਸ ਕਰਕੇ ਉਹ ਨਾਮ ਰਸ ਤੋਂ, ਹਾਂਜੀ, ਉਹ ਨਾਮ ਰਸ ਤੋਂ ਵਾਂਝੇ ਰਹਿੰਦੇ ਹਨ ਅਤੇ ਨਾ ਉਸ ਵਿਚਾਰ ਨੂੰ ਜੀਵਨ ਵਿੱਚ ਢਾਲਦੇ ਹਨ। ਅਜਿਹੀ ਕਥਾ ਵਾਰਤਾ ਕੇਵਲ ਦਿਮਾਗੀ ਸ਼ੁਗਲ ਹੀ ਹੁੰਦਾ ਹੈ, ਜਿਸ ਦਾ ਜੀਵਨ ਉੱਤੇ ਕੋਈ ਅਸਰ ਨਹੀਂ ਹੁੰਦਾ। ਜਿਸ ਵਿਚਾਰ ਵੱਲ ਸਤਿਗੁਰ ਇਸ਼ਾਰਾ ਕਰਦੇ ਹਨ ਉਹ ਤਾਂ ਅਨੁਭਵੀ ਵਿਚਾਰ ਹੈ। ਗੁਰਬਾਣੀ ਤੁਰੋਂ ਆਤਮਕ ਮੰਡਲ ਵਿੱਚੋਂ ਆਈ ਹੈ ਅਤੇ ਇਸ ਦੇ ਵਿੱਚ ਦਰਸਾਏ ਆਤਮਕ ਗੁੱਝੇ ਭੇਦ ਕਿਹੜੇ ਜੀ? ਗਿਆਨ, ਨਾਮ ਆਦਿ ਬੁੱਧੀ ਦੀ ਪਕੜ ਤੋਂ ਪਰੇ ਹਨ। ਇਸ ਲਈ ਇਲਾਹੀ ਬਾਣੀ ਜਾਂ ਸ਼ਬਦ ਨੂੰ ਅਨੁਭਵੀ ਵਿਚਾਰ ਦੁਆਰਾ ਹੀ ਬੁੱਝਿਆ, ਸੀਝਿਆ, ਪਹਿਚਾਨਿਆ, ਜੀਨਿਆ, ਸੁਣਿਆ, ਸਮਝਿਆ ਅਤੇ ਕਮਾਇਆ ਜਾ ਸਕਦਾ ਹੈ। ਗੁਰਬਾਣੀ ਦੀ ਅਨੁਭਵੀ ਵਿਚਾਰ ਇੰਟਿਊਸ਼ਨਲ ਰਿਅਲਾਈਜੇਸ਼ਨ ਦੀ ਪ੍ਰਾਪਤੀ ਲਈ ਕੀ ਕਰਨਾ ਚਾਹੀਦਾ ਜੀ? ਪ੍ਰਾਪਤੀ ਲਈ ਸ਼ਰਧਾ, ਦ੍ਰਿੜ ਵਿਸ਼ਵਾਸ, ਲਗਨ, ਭਾਵਨਾ, ਇਕਾਗਰਤਾ, ਸਿਮਰਨ, ਸਾਧ ਸੰਗਤ ਤੇ ਗੁਰੂ ਕਿਰਪਾ ਲੋੜੀਂਦੀ ਹੈ। ਅਨੁਭਵੀ ਵਿਚਾਰ ਬਾਰੇ ਗੁਰਬਾਣੀ ਵਿੱਚ ਇਉਂ ਸਪਸ਼ਟ ਸੰਕੇਤ ਕੀਤੇ ਗਏ ਹਨ, ਪੜ੍ਹੀਏ, ਗੁਣੀਏ, ਨਾਮ ਸਭ ਸੁਣੀਏ, ਅਨੁਭਵ ਭਾਵ ਨਾ ਦਰਸੈ, ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ, ਅਨੁਭਵ ਠਹਿਰਾਇਓ, ਗੁਰ ਉਪਦੇਸ਼ ਅਵੇਸ਼ ਕਰ ਅਨੁਭਵ ਪਦ ਪਾਈ, ਗੁਰ ਉਪਦੇਸ਼ ਅਵੇਸ਼ ਕਰ ਅਨੁਭੈ ਪਿਰਮ ਪਿਰੀ ਅਨੁਰਾਗੇ। ਸ਼ਬਦ ਸੁਰਤ ਲਿਵਲੀਨ ਹੋਏ ਅਨੁਭਵ ਅਘੜ ਘੜਾਏ ਗਹਿਣਾ, ਚੀਨਤ ਚੀਤ ਨਿਰੰਜਨ ਲਾਇਆ, ਕਹਿ ਕਬੀਰ ਤੋ ਅਨੁਭਵ ਪਾਇਆ। ਹਾਂਜੀ, ਜੀਵਤ ਪਾਵੋ ਮੋਖ ਦੁਆਰ, ਅਨੁਭਵ ਸ਼ਬਦ ਤਤ ਨਿਜ ਸਾਰ, ਗੁਰਪ੍ਰਸਾਦੀ ਜਾਣੀਏ ਤੋ ਅਨੁਭਵ ਪਾਵੈ। ਅਸਲ ਵਿੱਚ ਗੁਰਬਾਣੀ ਦੀ ਪਾਰਸ ਕਲਾ ਕੇਵਲ ਅਨੁਭਵੀ ਵਿਚਾਰ ਦੁਆਰਾ ਹੀ ਵਰਤਦੀ ਹੈ। ਅਗਲਾ ਹੈ ਜੀ ਸਾਧ ਸੰਗਤ। ਗੁਰਬਾਣੀ ਦੀ ਪੰਕਤੀ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ, ਇਸ ਦੇ ਅਨੁਸਾਰ ਸ਼ਬਦ ਰੂਪੀ ਦੁੱਧ ਨੂੰ ਬਾਰੰਬਾਰ ਅਨੁਭਵੀ ਵਿਚਾਰ ਦੁਆਰਾ ਰਿੜਕ ਕੇ ਹੀ ਕੋਈ ਵਿਰਲੇ ਗੁਰਮੁਖ ਜਨ ਮੱਖਣ ਖਾਂਦੇ ਹਨ। ਸ਼ਬਦ ਦੀ ਕਮਾਈ ਸੂਖਮਤਾ, ਗਹਿਰਾਈ, ਰਸ, ਅਨੁਭਵੀ ਵਿਚਾਰ ਤੱਤ ਹਾਸਲ ਕਰਨ ਲਈ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਕਰਨੀ, ਹਾਂਜੀ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਕਰਨੀ ਲਾਜ਼ਮੀ ਹੈ। ਉਹ ਗੁਰਮੁਖ ਜਨ ਖੁਦ ਮੱਖਣ ਖਾਂਦੇ ਹਨ ਅਤੇ ਸੰਗਤ ਨੂੰ ਮੱਖਣ ਪ੍ਰਾਪਤ ਕਰਨ ਦੀ ਜਾਚ ਸਿਖਾਉਂਦੇ ਹਨ। ਸ਼ਬਦ ਦੀ ਕਮਾਈ ਕਰਨੀ ਜੋ ਕਿ ਲੋਹੇ ਨੂੰ ਚਬਾਉਣ ਦੇ ਬਰਾਬਰ ਹੈ, ਸਾਧ ਸੰਗਤ ਵਿੱਚ ਬਹੁਤ ਆਸਾਨ ਅਤੇ ਸਵਾਦਲੀ ਬਣ ਜਾਂਦੀ ਹੈ। ਇਸ ਅਸਲੀਅਤ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਵੀ ਇਉਂ ਦਿੜਾਉਂਦੇ ਹਨ, ਸਾਧ ਕੇ ਸੰਗ ਨਹੀਂ ਕਛ ਕਾਲ, ਗੁਰ ਉਪਦੇਸ਼ ਸਾਧ ਕੀ ਸੰਗਤ ਭਗਤ ਤਾਕੋ ਨਾਮ ਪਰਿਓ। ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਵਿਲੋਵੈ, ਸਾਧ ਸੰਗਤ ਗੁਰ ਸ਼ਬਦ ਵਸੰਦਾ। ਹਾਂਜੀ ਅਗਲਾ ਨੁਕਤਾ ਹੈ ਬਿਸਮਾਦੀ ਸਿਫ ਸਲਾਹ ਤੇ ਪ੍ਰੇਮਾ ਭਗਤੀ। ਗੁਰਬਾਣੀ ਵਿੱਚ ਸਿਫ ਸਲਾਹ ਦੀ ਬਾਬਤ ਇਉਂ ਦਰਸਾਇਆ ਗਿਆ ਹੈ, ਗੁਰ ਕੈ ਸ਼ਬਦ ਸਲਾਹੀ ਹੈ ਹਰ ਨਾਮ ਸਮਾਵੈ, ਗੁਰ ਕੈ ਸ਼ਬਦ ਸਲਾਹਣਾ ਘੱਟ ਘੱਟ ਡੀਠ ਅਡੀਠ, ਗੁਰ ਕੈ ਸ਼ਬਦ ਸਲਾਹੀ ਹੈ ਅੰਤਰ ਪ੍ਰੇਮ ਪਿਆਰ। ਗੁਰਬਾਣੀ ਦਾ ਗੁਰ ਸ਼ਬਦ ਵਿੱਚ ਪ੍ਰਭੂ ਦੀ ਸਿਫਤ ਤੇ ਪ੍ਰੇਮਾ ਭਗਤੀ ਦੇ ਅਥਾਹ ਤੇ ਅਮੁੱਕ ਖਜ਼ਾਨੇ ਮੌਜੂਦ ਹਨ। ਸਤਿਗੁਰਾਂ ਨੇ ਪ੍ਰਭੂ ਨੂੰ ਮਿਲਣ ਲਈ ਕੇਵਲ ਉਸਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਹੀ ਮੁੱਖ ਸਾਧਨ ਦੱਸੇ ਹਨ। ਹਾਂਜੀ ਸਤਿਗੁਰਾਂ ਨੇ ਪ੍ਰਭੂ ਨੂੰ ਮਿਲਣ ਲਈ ਕੇਵਲ ਉਸਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਹੀ ਮੁੱਖ ਸਾਧਨ ਦੱਸੇ ਹਨ। ਅਸਲ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੁਆਰਾ ਹੀ ਪ੍ਰਭੂ ਦੀ ਨਿਰਮਲ ਭੈ ਭਾਵਨੀ ਅਤੇ ਫਿਰ ਪ੍ਰਭੂ ਪ੍ਰੇਮ ਉਪਜਦਾ ਹੈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਉੱਪਰਲੇ ਗੁਰਬਾਣੀ ਦੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਪ੍ਰਭੂ ਨੂੰ ਅੰਤਰਜਾਮੀ, ਸਰਬ ਵਿਆਪਕ, ਹਾਜ਼ਰਾਂ ਹਜ਼ੂਰ, ਸਰਬ ਸਮਰੱਥ ਆਦਿ ਜਾਣ ਕੇ ਉਸਦੀ ਸਿਫ ਸਲਾਹ ਕਰਨ ਨਾਲ ਪ੍ਰਭੂ ਦਾ ਨਿਰਮਲ ਭੈ ਹਿਰਦੇ ਵਿੱਚ ਵਸਦਾ ਹੈ ਅਤੇ ਭੈ ਭਾਵਨੀ ਤੋਂ ਪ੍ਰੇਮ ਉਤਪੰਨ ਹੁੰਦਾ ਹੈ। ਇਸ ਲਈ ਪ੍ਰਭੂ ਦੀ ਸਿਫ ਸਲਾਹ ਤੇ ਪ੍ਰੇਮਾ ਭਗਤੀ ਹੀ ਸ਼ਬਦ ਦੀ ਕਮਾਈ ਅਤੇ ਪ੍ਰਭੂ ਪ੍ਰਾਪਤੀ ਦੇ ਮੁੱਖ ਸਾਧਨ ਹਨ। ਇਸ ਲਈ ਜੀ ਪ੍ਰਭੂ ਦੀ ਸਿਫ ਸਲਾਹ ਤੇ ਪ੍ਰੇਮਾ ਭਗਤੀ ਹੀ ਸ਼ਬਦ ਦੀ ਕਮਾਈ ਅਤੇ ਪ੍ਰਭੂ ਪ੍ਰਾਪਤੀ ਦੇ ਮੁੱਖ ਸਾਧਨ ਹਨ। ਨਾਨਕ ਸੱਚ ਸਲਾਹ ਪੂਰਾ ਪਾਇਆ, ਸਦਾ ਆਨੰਦ ਰਹੇ ਦਿਨ ਰਾਤੀ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਜਦ ਅਸੀਂ ਕਿਸੇ ਗੁਰਮੁਖ ਪਿਆਰੇ ਨੂੰ ਪਿਆਰ ਅਤੇ ਸ਼ਰਧਾ ਨਾਲ ਯਾਦ ਕਰਦੇ ਹਾਂ ਅਤੇ ਉਸਦੇ ਗੁਣਾਂ ਦੀ ਵਡਿਆਈ ਕਰਦੇ ਹਾਂ ਤਾਂ ਅਸੀਂ ਉਸ ਗੁਰਮੁਖ ਦੀ ਸੰਗਤ ਕਰਦੇ ਹੁੰਦੇ ਹਾਂ ਅਤੇ ਉਸਦੇ ਦੈਵੀ ਗੁਣ ਗ੍ਰਹਿਣ ਕਰਦੇ ਹੁੰਦੇ ਹਾਂ। ਇਸ ਕਰਕੇ ਪਰਮਾਤਮਾ ਦੇ ਗੁਣ ਗਾਉਣ ਅਤੇ ਸਿਫਤ ਸਲਾਹ ਕਰਨ ਨਾਲ ਅਸੀਂ ਪ੍ਰਭੂ ਦੀ ਮਾਨਸਿਕ ਸੰਗਤ ਕਰਦੇ ਹਾਂ ਅਤੇ ਪ੍ਰਭੂ ਦੇ ਇਲਾਹੀ ਗੁਣ ਗ੍ਰਹਿਣ ਕਰਦੇ ਹਾਂ। ਵਾਹ ਵਾਹ ਕਰਤਿਆ ਹਰ ਸਿਉ ਲਿਵਲਾਏ, ਵਾਹ ਵਾਹ ਕਰਮੀ ਬੋਲੇ ਬੋਲਾਏ, ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਪਾਲ, ਵਾਹ ਵਾਹ ਸ਼ਬਦੇ ਉਚਰੇ ਵਾਹ ਵਾਹ ਹਿਰਦੇ ਨਾਲ। ਸ਼ਬਦ ਸੁਰ ਦੀ ਕਮਾਈ ਲਈ ਪ੍ਰਭੂ ਦੇ ਗੁਣ ਗਾਉਣੇ ਅਥਵਾ ਕੀਰਤਨ ਕਰਨਾ ਅਤਿਅੰਤ ਸਹਾਇਕ ਹੈ। ਵਿਸਵਾਦੀ ਸਿਫਤ ਅਤੇ ਪ੍ਰਭੂ ਪ੍ਰੇਮ ਦਾ ਰਸ ਅਨੁਭਵ ਕਰਨ ਨਾਲ ਜਗਿਆਸੂ ਨੂੰ ਆਪਣੀ ਨਿੱਜੀ ਹਸਤੀ ਜਾਂ ਵਡਿਆਈ ਫੋਕੀ ਤੇ ਫਜ਼ੂਲ ਭਾਸਣ ਲੱਗ ਜਾਂਦੀ ਹੈ। ਜਿਸ ਤਰ੍ਹਾਂ ਮਾਂ ਬੱਚੇ ਦੇ ਤੀਬਰ ਪਿਆਰ ਵਿੱਚ ਉਸਦੀ ਸਿਫਤ ਸਲਾਹ ਕਰਦੀ ਨਹੀਂ ਥੱਕਦੀ, ਉਸੇ ਤਰ੍ਹਾਂ ਗੁਰਮੁਖ ਜਨ ਆਪਣੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨਹੀਂ ਰੱਜਦੇ। ਜਨ ਨਾਨਕ ਸਲਾਹ ਨਾ ਰੱਜੈ ਤੁਦ ਕਰਤੇ, ਤੂੰ ਹਰ ਸੁਖਦਾਤਾ ਵਡਨ। ਇਸ ਦੇ ਅਨੁਸਾਰ ਪ੍ਰਭੂ ਦੀ ਵੱਧ ਤੋਂ ਵੱਧ ਸਿਫਤ ਕਰਨ ਦਾ ਸ਼ੌਕ ਪੈਦਾ ਹੁੰਦਾ ਹੈ ਅਤੇ ਜਿਉਂ ਜਿਉਂ ਸਿਫਤ ਸਲਾਹ ਦਾ ਰਸ ਆਉਂਦਾ ਹੈ ਤਿਉਂ ਤਿਉਂ ਪ੍ਰਭੂ ਦੀ ਹਸਤੀ ਅਤੇ ਸ਼ਕਤੀ ਹੋਰ ਵਿਸ਼ਾਲ ਪ੍ਰਤੀਤ ਹੁੰਦੀ ਹੈ। ਇਸ ਤਰ੍ਹਾਂ ਪ੍ਰਭੂ ਦਾ ਨਿਰਮਲ ਭੈ ਅਤੇ ਪ੍ਰੇਮ ਵੀ ਨਾਲ ਨਾਲ ਵਧਦੇ ਜਾਂਦੇ ਹਨ। ਪ੍ਰਭੂ ਅਤੇ ਉਸਦੀ ਕੁਦਰਤ ਬੇਅੰਤ ਹੈ, ਇਸ ਲਈ ਇਲਾਹੀ ਮੰਡਲ ਦੀ ਅਚਰਜਤਾ ਅਤੇ ਪ੍ਰੇਮ ਰਸ ਵੀ ਅਥਾਹ ਅਤੇ ਨਿਤ ਨਵਾਂ ਅਤੇ ਨਿਉ ਨਵੇਲਾ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਉਹ ਨਿਉ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹੇ, ਮਹਾਮੰਗਲ ਰਹਿਸ ਪਿਆ ਪਿਰ ਦਿਆਲ ਸਦ ਨਵਰੰਗੀਆ। ਐਸੇ ਰੱਬੀ ਬਿਸਮਾਦ ਤੇ ਇਲਾਹੀ ਪ੍ਰੇਮ ਰਸ ਦੇ ਅਹਿਲਾਦ ਵਿੱਚ ਮਾਇਆ ਦਾ ਬਿਸਮਾਦ ਤੇ ਦੁਨੀਆਂ ਦਾ ਮੋਹ ਆਪਣੇ ਆਪ ਹੀ ਅਲੋਪ ਹੋ ਜਾਂਦਾ ਹੈ ਇਸੇ ਤਰ੍ਹਾਂ ਸ਼ਬਦ ਸੁਰਤ ਵਿੱਚ ਲਿਵਲੀਨ ਹੋਣ ਨਾਲ ਮਨ, ਬੁੱਧੀ, ਅਹੰਕਾਰ, ਅੱਖਰ ਅਥਵਾ ਮਾਇਕੀ ਮੰਡਲ ਦੀ ਸਾਰੀ ਕੁਦਰਤ ਹੀ ਅਲੋਪ ਹੋ ਜਾਂਦੀ ਹੈ। ਇੱਥੋਂ ਤਾਈ ਕਿ ਸਰੀਰਕ ਅਤੇ ਮਾਨਸਿਕ ਹਾਲਤ ਦਾ ਵੀ ਅਭਾਵ ਹੋ ਜਾਂਦਾ ਹੈ। ਹਾਂਜੀ, ਹੁਣ ਅਗਲਾ ਨੁਕਤਾ ਹੈ ਜੀ, ਬਾਰੰਬਾਰ ਅਭਿਆਸ। ਜਨਮਾਂ ਜਨਮਾਂਤਰਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲੈਣ ਲਈ ਵਿਚਿੱਤਰਤਾ, ਨਵੀਨਤਾ, ਭਿੰਨਤਾ ਅਤੇ ਵੱਖਰੇਵਾਂ ਲੋੜਦੀ ਹੈ, ਨਹੀਂ ਤਾਂ ਉਚਾਟ ਹੋ ਕੇ ਚੁੱਪ ਚੁੱਪੀ ਤੇ ਖਿਸਕ ਜਾਂਦੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ ਤ੍ਰਿਸਨਾ ਬੂਝੀ ਬਹੁਰੰਗ ਮਾਇਆ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਪ੍ਰਭੂ ਦੇ ਅਨੇਕਾਂ ਤਰੰਗਾਂ ਵਾਲੀ ਰਸੀਲੀ ਤੇ ਬਿਸਮਾਦੀ ਸਿਫਤ ਸਲਾਹ ਅਤੇ ਨਿਤ ਨਵੀਂ ਤੇ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸੁਰਤ ਨੂੰ ਨਵੀਂ ਉਚੇਰੀ ਬਿਸਮਾਦੀ ਰਸੀਲੀ ਅਚਰਜ ਸਵਾਦਲੀ ਜੀਵਨ ਸੇਧ ਵੱਲ ਤੋਰਿਆ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰ ਦੇ ਅਭਿਆਸ ਨਾਲ ਹਾਂਜੀ ਕੀ ਹੁੰਦਾ ਹੈ ਜੀ ਕਿ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਜਾਂਦੀ ਹੈ, ਫਿਰ ਮਾਨਸਿਕ ਸੁਨ ਜਾਂ ਸੂਨ ਮੈਂਟਲ ਸਾਈਕੋਲੋਜੀਕਲ ਐਮਟੀਨੈਸ ਵਿੱਚੋਂ ਨਿਕਲ ਕੇ ਪ੍ਰਭੂ ਦੀ ਬਿਸਮਾਦੀ ਸਿਫਤ ਪ੍ਰੇਮ, ਪਿਆਰ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ, ਬੈਰਾਗ ਤੇ ਇਲਾਹੀ ਵਲਵਲਿਆਂ ਵਿੱਚ ਉਡਾਰੀਆਂ ਲਾਉਂਦੀ ਹੈ। ਬਾਰੰਬਾਰ ਅਭਿਆਸ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ। ਇਸ ਤੋਂ ਅੱਜ ਕੱਲ੍ਹ ਦੇ ਗਿਆਨੀ, ਵਿਦਵਾਨੀ ਅਤੇ ਵਿਦਵਾਨ ਆਦਿ ਬਹੁਤ ਕੰਨੀ ਕਤਰਾਉਂਦੇ ਹਨ, ਕਿਉਂਕਿ ਇਸ ਵਿੱਚ ਬਹੁਤ ਘਾਲਣਾ, ਧੀਰਜ ਅਤੇ ਸ਼ਰਧਾ ਲੋੜੀਂਦੀ ਹੈ ਅਤੇ ਅਲੂਣੀ ਸਿਲ ਚੱਟਣ ਦੀ ਨਿਆਈ ਹੈ। ਖਿੰਡੇ ਹੋਏ ਤ੍ਰਿਸ਼ਨਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਸ਼ਬਦ ਦਾ ਬਾਰੰਬਾਰ ਭਾਵਨਾ ਸਹਿਤ। ਇੱਥੇ ਫਿਰ ਇਸ਼ਾਰਾ ਹੈ ਕਿ ਸ਼ਬਦ ਦਾ ਬਾਰੰਬਾਰ ਭਾਵਨਾ ਸਹਿਤ ਅਭਿਆਸ ਹੈ, ਜਿਸ ਦੀ ਮਹਾਨਤਾ ਅਤੇ ਵਿਧੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਬਾਰ ਬਾਰ ਹਰ ਕੇ ਗੁਣ ਗਾਵੋ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮੰਤੰਤਰ ਪੀਏ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ, ਉਚਰੋ ਰਾਮ ਨਾਮ ਲੱਖ ਵਾਰੀ। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਕ ਜਗਿਆਸੂ ਹਾਂਜੀ ਬਹੁਤ ਸਾਰੇ ਅਧਿਆਤਮਕ ਜਗਿਆਸੂ ਮਾਨਸਿਕ ਸੁਨ ਜਾਂ ਸ਼ੂਨ ਥੋਟਲੈਸ ਸਟੇਟ ਮਾਇੰਡ ਨੂੰ ਹੀ ਨਾਮ ਸਿਮਰਨ ਦੀ ਅੰਤਮ ਮੰਜ਼ਿਲ ਜਾਂ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਇਹ ਹੁੰਦੀ ਹੈ ਕਿ ਉਹ ਕਿਸੇ ਮੰਤਰ ਦਾ ਭਾਵਨਾਹੀਨ ਫੋਕਾ ਰਟਨ ਕਰਦੇ ਹਨ। ਉਪਰਲੀ ਵਿਚਾਰ ਦੀ ਗੁਰਬਾਣੀ ਇਉਂ ਪੁਸ਼ਟੀ ਕਰਦੀ ਹੈ, ਸੁਨ ਸੁਨ ਕਹੇ ਸਭ ਕੋਈ ਅਨਹਦ ਸੁਨ ਕਹਾਤੇ ਹੋਏ, ਨਾਨਕ ਪਰਖ ਲਏ ਸੱਚ ਸੋਏ, ਸੁਨ ਸ਼ਬਦ ਅਪਰੰਪਰ ਧਾਰੈ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ, ਸੁਨ ਸ਼ਬਦ ਅਪਰੰਪਰ ਧਾਰੈ। ਜੋਗੀ ਮਨ ਨੂੰ ਵਿਕਾਰੀ ਚੇਸ਼ਟਾ ਤੋਂ ਖਾਲੀ ਕਰਨ ਦੀ ਹਾਲਤ ਨੂੰ ਸੁਨ ਜਾਂ ਅਨਹਦ ਸੁਨ ਕਹਿੰਦੇ ਹਨ। ਗੁਰੂ ਨਾਨਕ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਸੁਨ ਥੋਟਲੈਸ ਸਟੇਟ ਆਫ ਮਾਇੰਡ ਦੀ ਜਗ੍ਹਾ ਨੌਵਾਂ ਗੋਲਕਾਂ ਅਤੇ ਆਤਮਕ ਬਿਰਤੀਆਂ ਨੂੰ ਦੈਵੀ ਗੁਣਾਂ ਅਤੇ ਵਲਵਲਿਆਂ ਨਾਲ ਭਰਪੂਰ ਕਰਨਾ ਹੈ। ਇਸ ਹਾਲਤ ਵਿੱਚ ਸੁਨ ਐਮਟੀਨੈਸ ਦੀ ਜਗ੍ਹਾ ਸੁਰਤ ਵਿੱਚ ਆਤਮ ਮੰਡਲ ਦਾ ਰਸੀਲਾ ਸੰਗੀਤ ਸੁਣਾਈ ਦਿੰਦਾ ਹੈ, ਭਾਵ ਆਤਮਕ ਆਨੰਦ ਪ੍ਰਗਟ ਹੁੰਦਾ ਹੈ। ਸੁਰਤ ਪਰਮਾਤਮਾ ਦੇ ਹਾਜ਼ਰ ਨਾਜ਼ਰ ਪ੍ਰਤੱਖ ਦਰਸ਼ਨ ਕਰਦੀ ਹੈ, ਸ਼ਬਦ ਦਾ ਅਨੁਭਵੀ ਅਰਥ ਬੁੱਝ ਲਈਦਾ ਹੈ ਅਤੇ ਇਸ ਤੱਤ ਵੱਲ ਸ਼ਬਦ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਪਹਾਰੇ ਹੋ ਜਾਂਦਾ ਹੈ। ਦੂਜੇ ਪਾਸੇ ਜੋਗੀਆਂ ਦੀ ਰਸਹੀਣ ਅਫੁਰ ਸੁਨ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ, ਜਾਗਰਤ ਅਵਸਥਾ ਵਿੱਚ ਐਸੀ ਸੁਨ ਦਾ ਕੋਈ ਅਰਥ ਜਾਂ ਲਾਭ ਨਹੀਂ। ਹਾਂਜੀ, ਸਾਡਾ ਅਗਲਾ ਨੁਕਤਾ ਹੈ ਮਨ ਨੂੰ ਖੋਜਣਾ। ਸਧਾਰਨ ਮਨੁੱਖ ਦਾ ਮਾਇਕੀ ਤੇ ਸੰਸਾਰਕ ਜੀਵਨ ਬਾਹਰ ਮੁਖੀ ਬਿਰਤੀ ਵਾਲਾ ਹੋਣ ਕਰਕੇ ਉਹ ਧਾਰਮਿਕ ਜਾਂ ਅਧਿਆਤਮਕ ਸਾਧਨਾਂ ਨੂੰ ਵੀ ਦਿਮਾਗੀ ਪੱਧਰ ਦੀ ਬਾਹਰਲੀ ਖੋਜ ਪੜਤਾਲ ਦਾ ਵਿਸ਼ਾ ਸਮਝ ਬੈਠਦਾ ਹੈ। ਇਹੋ ਹੀ ਸਭ ਤੋਂ ਵੱਡਾ ਭੁਲੇਖਾ ਹੈ। ਸ਼ਬਦ ਤਾਂ ਸਾਡੇ ਅੰਤਰ ਆਤਮੇ ਵਸਦਾ ਹੈ, ਅਤੇ ਇਸ ਦੀ ਅੰਦਰ ਹੀ ਖੋਜ ਕਰਨੀ ਹੈ। ਸੁਸ਼ਬਦ ਭੌ ਨਿਰੰਤਰ ਵਾਸ ਅਲਖ, ਜੈ ਦੇਖਾ ਤੈ ਸੋਈ, ਸਭ ਕਿਛ ਕਰ ਮੈਂ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ, ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖ ਸਾਧਨਾ ਪਾਇਆ। ਅਸਲ ਵਿੱਚ ਸਾਡਾ ਮਨ ਜਨਮ ਜਨਮਾਂਤਰਾਂ ਤੋਂ ਮਾਇਆ ਦੇ ਵਿਕਾਰਾਂ ਦੇ ਪ੍ਰਭਾਵ ਵਿੱਚ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ। ਭਟਕਦੇ ਮਨ ਨੂੰ ਵਸ ਕਰਨ ਦੇ ਨਾਲ ਹੀ ਪ੍ਰਭੂ ਮਿਲ ਪੈਂਦਾ ਹੈ। ਗੁਰਬਾਣੀ ਵਿੱਚ ਇਸ ਵਿਚਾਰ ਨੂੰ ਇਉਂ ਦਰਸਾਇਆ ਗਿਆ ਹੈ, ਮਨ ਦੇ ਅਧਿਕ ਤਰੰਗ ਕਿਉਂ ਕਰ ਸਾਹਿਬ ਛੂਟੀਐ। ਮਾਇਆ ਮਮਤਾ ਪਵੈ ਖਿਆਲੀ, ਮਨ ਖੁਟਕੇ ਤੇਰਾ ਨਹੀਂ ਵਿਸਾਸ। ਹਾਂਜੀ, ਇਸ ਲਈ ਗੁਰਬਾਣੀ ਬਾਰ ਬਾਰ ਸਾਨੂੰ ਕਹਿੰਦੀ ਹੈ ਕਿ ਮਨ ਨੂੰ ਖੋਜਣ, ਮਨ ਨੂੰ ਕੜਨ, ਮਨ ਨੂੰ ਪੜਨ, ਮਨ ਨੂੰ ਮਾਰਨ ਦਾ ਸਾਨੂੰ ਉਪਦੇਸ਼ ਦਿਰਾਉਂਦੀ ਹੈ। ਪਰ ਅਫਸੋਸ ਹੈ ਕਿ ਬਹੁਤ ਸਾਰੀ ਦੁਨੀਆ ਬਾਹਰਲੇ ਸਰੀਰਕ ਅਤੇ ਭਾਵਨਾ ਰਹਿਤ ਕਰਮ ਕਾਂਡਾਂ ਵਿੱਚ ਹੀ ਸੰਤੁਸ਼ਟ ਅਤੇ ਮਸਤ ਹਨ। ਮਨ ਜਾਂ ਦਿਲ ਦੀ ਖੋਜ ਕਰਨ ਲਈ ਗੁਰਬਾਣੀ ਵਿੱਚ ਇਹੋ ਪ੍ਰੇਰਨਾ ਕੀਤੀ ਗਈ ਹੈ, ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ, ਇਸ ਮਨ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਬੰਦੇ ਖੋਜ ਦਿਲ ਹਰ ਰੋਜ਼, ਤਾਂ ਫਿਰ ਪਰੇਸ਼ਾਨੀ ਮਾਹੇ। ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਕਾ ਨਾ ਪਰਮ ਕੀ ਖਾਈ। ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੇ ਆਪਣੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਹਾਂਜੀ, ਭਗਤ ਫਰੀਦ ਜੀ ਦੀ ਉੱਪਰਲੀ ਪੰਕਤੀ ਅਨੁਸਾਰ ਆਧੁਨਿਕ ਮਨੁੱਖ ਅਕਲ ਲਤੀਫ ਦੀ ਅਤਿਅੰਤ ਬਾਰੀਕ ਅਤੇ ਵਿਸ਼ਾਲ ਬੁੱਧੀ ਅਤੇ ਭਟਕਦੇ ਮਨ ਨੂੰ ਖੋਜਣ ਅਤੇ ਕੜਨ ਲਈ ਵਰਤੀ ਜੇ ਜਾਏ, ਇਹ ਬੁੱਧੀ ਜੇ ਇਹ ਭਟਕਦੇ ਮਨ ਨੂੰ ਖੋਜਣ ਅਤੇ ਕੜਨ ਲਈ ਵਰਤੀ ਜਾਏ, ਤਾਂ ਇਹ ਇਨਸਾਨ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਬਦਲ ਕੇ ਅੰਤਰਮੁਖੀ ਅਤੇ ਆਤਮ ਪਰਾਇਣ ਬਣਾ ਸਕਦੀ ਹੈ। ਮਨ ਨੂੰ ਖੋਜਣ ਲਈ ਸ਼ਬਦ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨਾ ਲਾਜ਼ਮੀ ਹੈ। ਫਿਰ ਦੁਹਰਾ ਲਈਏ ਜੀ ਕਿ ਮਨ ਨੂੰ ਖੋਜਣ ਲਈ ਸ਼ਬਦ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨਾ ਲਾਜ਼ਮੀ ਹੈ। ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ, ਬਾਹਰ ਜਾਂਦਾ ਵਰਜ ਰਹਾਵੈ। ਸੋ ਇਸ ਮਨ ਨੂੰ ਨਿਰੰਤਰ ਖੋਜਣ ਦੇ ਨਾਲ ਮਨ ਦੀ ਭਟਕਣਾ ਦੀ ਸੋਝੀ ਹੁੰਦੀ ਹੈ। ਫਿਰ ਕੀ ਹੁੰਦਾ ਹੈ ਜੀ? ਤ੍ਰਿਸ਼ਨਾ, ਚਿੰਤਾ, ਡਰ, ਦਵੈਤ ਆਦਿ ਮਾਨਸਿਕ ਬਿਮਾਰੀਆਂ ਭਿਆਨਕ ਰੂਪ ਵਿੱਚ ਨਜ਼ਰ ਆਉਂਦੀਆਂ ਹਨ। ਆਪਣੇ ਅੰਦਰੂਨੀ ਧਾਨਕ ਜਾਂ ਭਿਆਨਕ ਰੂਪ ਨੂੰ ਅਨੁਭਵ ਕਰਕੇ ਘੁਮੰਡ ਟੁੱਟਦਾ ਹੈ, ਸ਼ਬਦ ਸੁਰਤ ਦਾ ਮੇਲ ਵੱਧਦਾ ਹੈ, ਜ਼ਮੀਰ ਜਾਂ ਆਤਮਾ ਦੀ ਆਵਾਜ਼ ਬਲਵਾਨ ਹੁੰਦੀ ਹੈ। ਇਹ ਕਾਲਨਾ ਅਤਿ ਕਠਿਨ ਹੈ, ਕਿਉਂਕਿ ਅੰਤਰਮੁਖੀ ਹੋਣ ਨਾਲ ਜਗਿਆਸੂ ਨੂੰ ਹਰ ਵਕਤ ਆਪਣੀ ਗੁੱਝੀ ਅਤੇ ਵਿਕਾਰੀ ਗਲਿਆਣ ਦੀ ਬਦਬੂ, ਸੜਾਂਦ, ਹਵਾੜ ਅਤੇ ਦੁਰਗੰਧ ਮਹਿਸੂਸ ਹੁੰਦੀ ਰਹਿੰਦੀ ਹੈ, ਜੋ ਅਤਿਅੰਤ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਹਾਂਜੀ, ਸੋ ਤਾਂ ਤੇ ਆਪਣੇ ਅੰਦਰੋਂ ਉਪਜੇ ਹਰ ਨੀਵੇਂ ਖਿਆਲ, ਫੁਰਨੇ, ਵਲਵਲੇ ਦ੍ਰਿਸ਼ ਨੂੰ ਸਾਵਧਾਨਤਾ ਅਤੇ ਗੁਰਸ਼ਬਦ ਦੁਆਰਾ ਤਤ ਛਿੰਨ ਮਹਿਸੂਸ ਜਾਂ ਅਨੁਭਵ ਕਰਕੇ, ਪਛਾਣ ਕੇ, ਪਕੜ ਕੇ, ਬਦਲ ਕੇ ਕਿਸੇ ਉਚੈਰੀ ਦੈਵੀ ਭਾਵਨਾ ਵੱਲ ਲੈ ਜਾਣਾ ਹੈ। ਗੁਰਬਾਣੀ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਨ ਨੂੰ ਮਾਰਨ ਪ੍ਰਤੀ ਆਉਂਦੀਆਂ ਹਨ। ਅਸਲ ਵਿੱਚ ਮਨ ਦੇ ਖਿਆਲਾਂ, ਫੁਰਨਿਆਂ ਅਤੇ ਵਲਵਲਿਆਂ ਨੂੰ ਕਦੀ ਵੀ ਸਦਾ ਵਾਸਤੇ ਖਤਮ ਤਾਂ ਨਹੀਂ ਕੀਤਾ ਜਾ ਸਕਦਾ, ਪਰ ਹਰ ਫੁਰਨੇ ਖਿਆਲ ਅਤੇ ਭਾਵਨਾ ਉੱਤੇ ਨਵੀਂ ਪਿਉਂਦ ਜਾਂ ਰੰਗਤ ਚਾੜੀ ਜਾ ਸਕਦੀ ਹੈ। ਮਨ ਕਾ ਸੁਭਾਵ ਮਨ ਹੀ ਵਿਆਪੀ, ਮਨ ਹੈ ਮਾਤ ਕਵਨ ਸਿੱਧ ਖਾਪੀ। ਇਸ ਲਈ ਗੁਰਬਾਣੀ ਵਿੱਚ ਜਿੱਥੇ ਵੀ ਮਨ ਨੂੰ ਮਾਰਨ ਲਈ ਵਿਚਾਰ ਆਉਂਦੀ ਹੈ, ਉਸਦਾ ਮਤਲਬ ਇਹੀ ਹੈ ਕਿ ਅਸੀਂ ਮਨ ਦੇ ਹਰ ਨੀਵੇਂ ਖਿਆਲ, ਦ੍ਰਿਸ਼, ਭਾਵਨਾ ਨੂੰ ਗੁਰੂ ਦੇ ਗਿਆਨ ਰੂਪੀ ਹਥੌੜੇ ਨਾਲ ਮਿੱਠੀਆਂ ਮਿੱਠੀਆਂ ਅਤੇ ਸਵਾਦੀਆਂ ਸੱਟਾਂ ਮਾਰਨੀਆਂ ਹਨ। ਇਸ ਤਰ੍ਹਾਂ ਮਨ ਨੂੰ ਆਸਾ, ਤ੍ਰਿਸ਼ਨਾ ਵੱਲੋਂ ਹੋੜ ਕੇ ਨਿਰਮਲ ਬਣਾਉਣਾ ਹੈ ਅਤੇ ਸੇਵਾ ਸਿਮਰਨ ਲਈ ਉਮਾ ਪੈਦਾ ਕਰਕੇ ਜੀਵਨ ਨੂੰ ਨਵੀਂ ਆਤਮਕ ਪਿਉਂ ਚਾੜਨੀ ਹੈ। ਇਸ ਮਨ ਚੰਚਲ ਕੋ ਘੇਰ ਕਰ ਸਿਮਰੈ ਕਰਤਾਰਾ, ਸ਼ਬਦ ਸੂਝੈ ਤਾਂ ਮਨ ਸਿਉਂ ਲੂਝੈ, ਮਨਸਾ ਮਾਰ ਸਮਾਵਣਿਆ। ਇਹ ਔਖੀ ਅਤੇ ਲੰਬੀ ਖੇਡ ਕੋਈ ਵਿਰਲਾ ਸੂਰਮਾ ਹੀ ਖੇਡਦਾ ਹੈ। ਇਹ ਗਾਖੜੀ ਖੇਡ ਗੁਰਪ੍ਰਸਾਦ ਅਤੇ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ। ਹਾਂਜੀ, ਇਹ ਗਾਖੜੀ ਖੇਡ ਗੁਰਪ੍ਰਸਾਦ ਅਤੇ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਆਸਾਨ ਅਤੇ ਸਵਾਦਲੀ ਹੋ ਜਾਂਦੀ ਹੈ ਅਤੇ ਛੇਤੀ ਹੀ ਮਨ ਵਸ ਵਿੱਚ ਆ ਜਾਂਦਾ ਹੈ। ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਤੇ ਪਕੜਿਓ ਗੜਕੋ ਰਾਜਾ। ਸਾਧ ਸੰਗਤ ਮਿਲ ਮਨ ਵਸ ਆਇਆ, ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਕੇ ਸੰਗ ਨ ਕਥੂ ਤਾਵੇ, ਸਾਧ ਸੰਗ ਅਸਥਿਤ ਮਨ ਪਾਵੇ। ਸਾਧ ਸੰਗਤ ਜੀ, ਇਹ ਗੁਰਬਾਣੀ ਵਿਚਾਰ ਦੀਆਂ ਲੇਖਣੀਆਂ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਆਪਣੇ ਅੰਤਰ ਆਤਮੇ ਅਨੁਭਵ ਦੁਆਰਾ ਸਾਡੇ ਕਲਯੁਗੀ ਜੀਵਾਂ ਤੇ ਤਰਸ ਖਾ ਕੇ ਸਾਡੇ ਜੀਵਨ ਦੀ ਸੇਧ ਦੇਣ ਲਈ ਲਿਖੇ ਹਨ ਜੀ। ਇਹ ਡਿਫਰੈਂਟ ਟੋਪਿਕਸ ਤੇ ਹਨ ਤੇ ਤੁਹਾਨੂੰ ਇਸ ਕਿਹਾ ਜਾਂਦਾ ਹੈ ਕਿ ਰਿਕੁਐਸਟ ਕੀਤੀ ਜਾਂਦੀ ਕਿ ਬਾਹਰ ਇਹ ਸਾਰੇ ਲੇਖ ਪੜ੍ਹੇ ਹਨ ਜੀ, ਤੁਸੀਂ ਇਹਨਾਂ ਦੇ ਪੜ੍ਹਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।